ਵਾਰ ਸ਼ਤਵੀ ਪੌੜੀ 14ਵੀਂ ਵਿੱਚ ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ ਕਿ ਤਰ੍ਹਾਂ ਤਰ੍ਹਾਂ ਦੇ ਤਪ ਤੇ ਭੇਖਾਂ ਨਾਲ ਵੀ ਮੁਕਤੀ ਨਹੀਂ ਮਿਲ ਸਕਦੀ। ਪਾਵਨ ਬਚਨ ਫਰਮਾਨ ਕੀਤੇ, ਮਿਲੈ ਜੇ ਤੀਰਥ ਨਹਾਤਿਆਂ ਡੱਡਾਂ ਜਲ ਵਾਸੀ, ਵਾਲ ਵਧਾਇਆ ਪਾਈਐ ਬੜ ਜਟਾਂ ਪਲਾਸੀ, ਨੰਗੇ ਰਹਿਆਂ ਜੇ ਮਿਲੈ ਵਣ ਮਿਰਗ ਉਦਾਸੀ, ਭਸਮ ਲਾਏ ਜੇ ਪਾਈਐ ਖਰ ਖੇਹ ਨਿਵਾਸੀ, ਜੇ ਪਾਈਐ ਚੁੱਪ ਕੀਤਿਆਂ ਪਸ਼ੂਆਂ ਜੜ ਹਾਸੀ, ਵਿਣ ਗੁਰ ਮੁਕਤ ਨ ਹੋਵਈ ਗੁਰ ਮਿਲੈ ਖਲਾਸੀ, ਵਿਣ ਗੁਰ ਮੁਕਤ ਨ ਹੋਵਈ ਗੁਰ ਮਿਲੈ ਖਲਾਸੀ। ਗੁਰੂ ਤੋਂ ਬਿਨਾਂ ਸੰਸਾਰ ਭਵ ਸਾਗਰ ਤੋਂ ਮੁਕਤੀ ਦੀ ਦਾਤ ਨਹੀਂ ਮਿਲ ਸਕਦੀ, ਜਿੰਨੇ ਮਰਜ਼ੀ ਆਪਾਂ ਸੰਸਾਰ ਚ ਕਰਮ ਕਾਂਡ ਕਰ ਲਈਏ। ਕੀ ਬਚਨ ਆਖੇ, ਮਿਲੈ ਜੇ ਤੀਰਥ ਨਹਾਤਿਆਂ ਡੱਡਾਂ ਜਲ ਵਾਸੀ। ਕਹਿਣ ਲੱਗੇ ਜੇ ਤੀਰਥ ਨਹਾਤਿਆਂ ਮੁਕਤੀ ਮਿਲਦੀ ਤਾਂ ਆ ਡੱਡੂ ਆ ਜਿਹੜੇ ਮੱਛੀਆਂ ਆਦਿਕ ਰਹਿੰਦੀਆਂ, ਡੱਡੀਆਂ ਮੱਛੀਆਂ ਭਾਵ ਸਾਰੇ ਜਲ ਦੇ ਹੀ ਵਾਸੀ, ਪਾਣੀ ਵਿੱਚ ਹੀ ਰਹਿੰਦੇ ਨੇ, ਉਹ ਫਿਰ ਸਾਰੇ ਦੇ ਸਾਰੇ ਮੁਕਤ ਹੋ ਜਾਣੇ ਚਾਹੀਦੇ ਸੀ। ਜਲ ਕੇ ਮੱਜਨ ਜੇ ਗਤ ਹੋਵੇ, ਨਿਤ ਨਿਤ ਮੇਂਢਕ ਨਹਾਵੇ, ਜੈਸੇ ਮੇਂਢਕ ਤੈਸੇ ਓਏ ਨਰ ਫਿਰ ਫਿਰ ਜੁਨੀ ਆਵੇ। ਮਿਲੈ ਜੇ ਤੀਰਥ ਨਹਾਤੇ ਆ ਡੱਡਾਂ ਜਲ ਵਾਸੀ, ਜਿਹੜੇ ਡੱਡੂ ਆਦਿਕ ਨੇ ਉਹ ਜਲ ਦੇ ਹੀ ਵਾਸੀ ਨੇ। ਜੇ ਤੀਰਥਾਂ ਆਦਿਕਾਂ ਤੇ ਨਹਾਤਿਆਂ ਚੁੱਭੀ ਮਾਰਿਆਂ ਮੁਕਤੀ ਮਿਲਦੀ ਹੁੰਦੀ ਫਿਰ ਇਹਨਾਂ ਨੂੰ ਮਿਲ ਜਾਣੀ ਚਾਹੀਦੀ। ਕਿ ਕਿੰਨੇ ਡੱਡੂ ਅੱਜ ਤੱਕ ਮੁਕਤ ਹੋ ਗਏ ਦੱਸਿਆ ਕਿਸੇ ਨੇ? ਭਾਵ ਇਹ ਸਾਧਨ ਮੁਕਤੀ ਪ੍ਰਾਪਤ ਕਰਨ ਦਾ ਨਹੀਂ ਹੈ। ਵਾਲ ਵਧਾਇਆ ਪਾਈਐ ਬੜ ਜਟਾਂ ਪਲਾਸੀ, ਜਟਾਂ ਵਧਾਇਆ ਵੀ ਮੁਕਤੀ ਨਹੀਂ ਮਿਲਦੀ। ਜੇ ਮਿਲਦੀ ਹੁੰਦੀ ਤਾਂ ਬੋੜ ਦੀਆਂ ਜਟਾਵਾਂ ਬਹੁਤ ਜ਼ਿਆਦਾ ਲਮਕਦੀਆਂ ਅਤੇ ਸਾਧ ਸੰਗਤ ਉਹਨਾਂ ਨੂੰ ਕਦੀ ਕੋਈ ਆਖਦਾ ਵੀ ਇਹ ਮੁਕਤ ਹੋ ਗਏ ਜਾਂ ਇੱਥੋਂ ਆਣ ਕੇ ਮੁਕਤੀ ਮਿਲ ਸਕਦੀ? ਵਾਲ ਵਧਾਇਆ ਦਾ ਭਾਵ ਸਾਧ ਸੰਗਤ ਇਹ ਲੈਣਾ ਕਿ ਜਟਾਂ ਆਦਿਕ ਵਧਾ ਲੈਣੀਆਂ। ਇੱਥੇ ਵਾਲ ਕੇਸਾਂ ਨਾਲ ਸੰਬੰਧਿਤ ਬਾਤ ਨਹੀਂ ਹੈ। ਜਿਹੜੇ ਗੁਰਮਤ ਅਨੁਸਾਰ ਪੰਜਾਂ ਕਕਾਰਾਂ ਦੇ ਵਿੱਚ ਆਪਾਂ ਕੇਸ ਸਾਬਤ ਰੱਖਦੇ ਹਾਂ ਅਤੇ ਸਾਨੂੰ ਕੇਸ ਸਾਬਤ ਰੱਖਣ ਦਾ ਹੁਕਮ ਹੈ, ਚਾਰ ਬੱਜਰ ਕੁਰੈਤਾਂ ਦੇ ਵਿੱਚ ਸਭ ਤੋਂ ਪਹਿਲੀ ਬੱਜਰ ਕੁਰੈਤ ਕੇਸਾਂ ਦੀ ਬੇਦਬੀ ਹੈ। ਇਹ ਗੁਰਮਤ ਅਨੁਸਾਰ ਬਾਤ ਹੈ। ਸਾਧੂ ਮਹਾਤਮਾ ਗੁਰੂ ਪੀਰ ਰੱਬ ਅੱਜ ਤੱਕ ਸੰਸਾਰ ਵਿੱਚ ਜਿਤਨੇ ਵੀ ਹੋਏ ਨੇ ਉਹ ਸਾਬਤ ਸੂਰਤ ਹੋਏ। ਗੁਰੂ ਕੇ ਸਿੱਖ ਨੂੰ ਸਾਬਤ ਸੂਰਤ ਰਹਿਣ ਦਾ ਹੁਕਮ ਹੈ। ਇਹ ਵੀ ਅਰਦਾਸ ਬੇਨਤੀ ਕਰਦੇ ਕਿ ਕਲਗੀਧਰ ਪਾਤਸ਼ਾਹ ਨੇ ਜਦੋਂ ਖਾਲਸਾ ਸਾਜਿਆ ਉਸ ਵਕਤ ਤਾਂ ਪੰਜਾਂ ਰਹਿਤਾਂ ਦੇ ਵਿੱਚ ਪੰਜਾਂ ਕਕਾਰਾਂ ਵਿੱਚ ਕੇਸਾਂ ਨੂੰ ਸ਼ਾਮਿਲ ਕੀਤਾ ਹੀ। ਚਾਰ ਬੱਜਰ ਕੁਰੈਤਾਂ ਵਿੱਚ ਪਹਿਲੀ ਬੱਜਰ ਕੁਰੈਤ ਕੇਸਾਂ ਦੀ ਬੇਅਦਬੀ ਕਰਨੀ ਹੈ। ਜਿਹੜੀ ਜਗ੍ਹਾ ਤੇ ਕਲਗੀਧਰ ਪਾਤਸ਼ਾਹ ਨੇ ਆਨੰਦਪੁਰ ਸਾਹਿਬ ਖਾਲਸਾ ਸਾਜਿਆ ਆ ਉਸ ਜਗ੍ਹਾ ਦਾ ਨਾਮ ਕੇਸਾਂ ਨੂੰ ਸੰਬੋਧਿਤ ਹੋ ਕੇ ਦਾਤਾ ਜੀ ਨੇ ਕੇਸਗੜ੍ਹ ਸਾਹਿਬ ਰੱਖਿਆ। ਪਰ ਕੇਸਾਂ ਦੀ ਬਾਤ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਤੋਂ ਹੀ ਸ਼ੁਰੂ ਹੋ ਗਈ ਸੀ। ਭਾਈ ਸਾਹਿਬ ਭਾਈ ਮਰਦਾਨਾ ਜੀ ਨੇ, ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਜਿਹੜੇ ਤਿੰਨ ਉਪਦੇਸ਼ ਦਿੱਤੇ ਸੀ ਤੇ ਮਰਦਾਨਿਆਂ, ਇਹ ਤਿੰਨ ਉਪਦੇਸ਼ ਪੱਲੇ ਬੰਨ ਕੇ ਰੱਖਣੇ। ਉਹਨਾਂ ਤਿੰਨਾਂ ਵਿੱਚ ਸਭ ਤੋਂ ਪਹਿਲਾਂ ਸੀ ਮਰਦਾਨਿਆਂ ਕੇਸਾਂ ਦੀ ਬੇਅਦਬੀ ਨਹੀਂ ਕਰਨੀ, ਅੰਮ੍ਰਿਤ ਵੇਲਾ ਨਹੀਂ ਖੰਜਾਉਣਾ, ਦਰਵਾਜ਼ੇ ਤੇ ਕੋਈ ਲੋੜਵੰਦ ਭੁੱਖਾ ਆਇਆ ਭੁੱਖਾ ਵਾਪਸ ਨਹੀਂ ਜਾਣ ਦੇਣਾ। ਇਹ ਮਰਿਆਦਾ ਹੈ ਗੁਰੂ ਨਾਨਕ ਦੇ ਦਰ ਘਰ ਦੀ। ਤੋ ਸਾਧ ਸੰਗਤ ਜਿਹੜੀ ਦਾਸ ਬੇਨਤੀ ਕਰ ਰਿਹਾ ਸੀ, ਭਾਈ ਗੁਰਦਾਸ ਜੀ ਨੇ ਜਿਹੜਾ ਪ੍ਰਮਾਣ ਲਿਆ ਹੈ ਉਹ ਕਹਿੰਦੇ ਵੀ ਤੀਰਥਾਂ ਤੇ ਨਹਾਤਿਆਂ ਜੇ ਮੁਕਤੀ ਮਿਲਦੀ ਹੋਵੇ ਤੇ ਸਾਰੇ ਡੱਡੂ ਮੁਕਤ ਹੋ ਜਾਣ। ਹੁਣ ਇਸ ਦਾ ਭਾਵ ਇਹ ਨਹੀਂ ਵੀ ਆਪਾਂ ਕਿਸੇ ਤੀਰਥ ਅਸਥਾਨ ਤੇ ਦਰਸ਼ਨ ਕਰਨ ਵਾਸਤੇ ਨਹੀਂ ਜਾਣਾ, ਕਿਸੇ ਤੀਰਥ ਅਸਥਾਨ ਦੇ ਉੱਤੇ ਜਾ ਕੇ ਇਸ਼ਨਾਨ ਨਹੀਂ ਕਰਨਾ, ਇਹ ਭਾਵ ਨਹੀਂ ਹੈ। ਭਾਵ ਜਿਹੜੇ ਲੋਕ ਕਹਿੰਦੇ ਨੇ ਕਿ ਤੀਰਥਾਂ ਤੇ ਨਹਾਉਣ ਨਾਲ ਮੈਂ ਮੁਕਤ ਹੋ ਜਾਊਂਗਾ, ਨਾਮ ਜਪੇ ਹੀ ਨਾ, ਸਿਮਰਨ ਕਰੇ ਹੀ ਨਾ, ਬੰਦਗੀ ਭਗਤੀ ਕਰੇ ਹੀ ਨਾ, ਸ਼ੁਭ ਕਰਮ ਕਰੇ ਹੀ ਨਾ, ਗੁਰੂ ਦੀ ਸ਼ਰਨ ਵਿੱਚ ਆਵੇ ਹੀ ਨਾ, ਕੱਲਾ ਤੀਰਥਾਂ ਤੇ ਨਹਾ ਕੇ ਮੁਕਤ ਹੋ ਜਾਏ? ਬੰਦਗੀ ਨਾ ਕਰੇ, ਭਗਤੀ ਨਾ ਕਰੇ, ਸ਼ੁਭ ਕਰਮ ਨਾ ਹੋਣ ਉਹਦੇ ਕੋਲ, ਵਿਸ਼ਈ ਹੋਵੇ, ਕਾਮੀ ਹੋਵੇ, ਕਰੋਧੀ ਹੋਵੇ, ਹੰਕਾਰੀ ਹੋਵੇ, ਪਾਪਾਂ ਦਾ ਭਰਿਆ ਹੋਵੇ, ਗੁਨਾਹਾਂ ਦਾ, ਅਤੇ ਇਕੱਲਾ ਤੀਰਥਾਂ 'ਤੇ ਨਹਾ ਕੇ ਮੁਕਤ ਹੋ ਜਾਏਗਾ? ਇਹ ਤਾਂ ਮੁਕਤੀ ਦਾ ਸਾਧਨ ਨਹੀਂ ਹੈ। ਗੁਰੂ ਦੀ ਸ਼ਰਨ ਵਿੱਚ ਆਏਗਾ, ਗੁਰੂ ਨੇ ਪਾਪ ਵੀ ਮੁਕਾ ਦੇਣੇ, ਔਗਣ ਵੀ ਮੁਕਾ ਦੇਣੇ। ਗੁਰਮਤ ਗਾਡੀ ਰਾਹ 'ਤੇ, ਗੁਰੂ ਦੀ ਮੱਤ, ਗੁਰੂ ਦਾ ਰਸਤਾ, ਸ਼ਬਦ ਦਾ ਰਸਤਾ, ਧਰਮ ਦਾ ਰਸਤਾ, ਉਹਦੇ 'ਤੇ ਤੋਰ ਦੇਣਾ ਉਸਨੇ। ਇਸੇ ਤਰ੍ਹਾਂ ਦੂਸਰਾ ਪ੍ਰਮਾਣ ਹੈ, ਵਾਲ ਵਧਾਇਆ ਪਾਈਐ ਬੜ ਜਟਾਂ ਪਲਾਸੀ। ਜੇ ਜਟਾਂ ਵਧਾਇਆ ਮੁਕਤੀ ਮਿਲਦੀ ਹੋਵੇ, ਵਾਲ ਵਧਾਉਣ ਦਾ ਮਤਲਬ ਇਹ ਸੀ ਕਿ ਬੜੇ ਬੜੇ ਲੋਕ ਸੀ ਪੁਰਾਣੇ ਸਮੇਂ 'ਚ ਜਿਹੜੇ ਜਟਾਵਾਂ ਵਧਾਉਂਦੇ ਸੀ ਆਪਣੇ ਸਿਰ ਦੇ ਉੱਤੇ। ਜੋਗੀ ਆਦਿਕ ਵੀ ਜਟਾਵਾਂ ਵਾਲੇ ਹੁੰਦੇ ਸੀ, ਜਟਾਵਾਂ ਰੱਖੀਆਂ ਹੁੰਦੀਆਂ ਸੀ ਉਹਨਾਂ ਨੇ ਸਿਰ ਦੇ ਉੱਤੇ। ਔਰ ਇੱਥੋਂ ਤੱਕ ਸਾਧ ਸੰਗਤ ਕਿ ਜਿਹੜਾ ਪਿੱਪਲ ਆ, ਪਿੱਪਲ ਦੀਆਂ ਡਾਲੀਆਂ ਟਾਹਣੀਆਂ ਨੂੰ ਜਦੋਂ ਆਪਾਂ ਤੋੜਦੇ ਹਾਂ, ਉਹਦੇ 'ਚ ਦੁੱਧ ਜਿਹਾ ਨਿਕਲਦਾ, ਪਿੱਪਲ ਦਾ, ਬੋੜ ਦਾ ਦੁੱਧ ਲਾ ਲਾ ਕੇ ਵਾਲਾਂ ਨੂੰ, ਕੇਸਾਂ ਨੂੰ, ਅਤੇ ਉਹ ਵਾਲ ਜਿਹੜੇ ਆ, ਕੇਸ ਜਿਹੜੇ ਸਿਰ ਦਿੰਦੇ, ਉਹਨਾਂ ਨੂੰ ਜੋੜਦੇ ਸੀ ਵੀ ਜਟਾਵਾਂ ਬਣ ਜਾਣ, ਉਹਦੇ ਨਾਲ ਜੰਮ ਜਾਂਦੇ ਸੀ। ਨਹਾਉਣਾ ਨਹੀਂ, ਧੋਣਾ ਨਹੀਂ, ਸਫਾਈ ਨਹੀਂ ਰੱਖਣੀ, ਜਟਾਵਾਂ ਵੱਧ ਜਾਂਦੀਆਂ ਸੀ। ਉਹ ਜਟਾਵਾਂ ਬੰਨ ਕੇ ਉਹ ਸੋਚਦੇ ਸੀ ਵੀ ਇਸ ਤਰ੍ਹਾਂ ਕਰਨ ਨਾਲ ਅਸੀਂ ਮੁਕਤ ਹੋ ਜਾਂਗੇ। ਉਸ ਬਾਤ ਦੀ ਨਿਖੇਧੀ ਕੀਤੀ ਹੈ ਕਿ ਬੋਹੜ ਦੀਆਂ ਜੜਾਵਾਂ ਬਹੁਤ ਹੁੰਦੀਆਂ ਆ, ਕਦੇ ਕਿਸੇ ਨੇ ਨਹੀਂ ਆਖਿਆ ਕਿ ਉਹ ਮੁਕਤ ਹੋ ਗਿਆ। ਇਸ ਲਈ ਬੋਹੜ ਵਰਗਾ ਹੀ ਜੀਵਨ ਬਣ ਗਿਆ ਉਹਨਾਂ ਲੋਕਾਂ ਦਾ, ਜਿਹੜੇ ਤਰ੍ਹਾਂ ਤਰ੍ਹਾਂ ਦੀਆਂ ਜਟਾਵਾਂ ਵਧਾ ਕੇ ਅਤੇ ਘਰ ਬਾਰ ਛੱਡ ਕੇ ਤੁਰੇ ਫਿਰਦੇ। ਨੰਗੇ ਰਹੇ ਹਾਂ ਜੇ ਮਿਲੈ ਵਣ ਮਿਰਗ ਉਦਾਸੀ। ਜੇ ਨੰਗੇ ਰਿਹਾ ਮੁਕਤੀ ਮਿਲਦੀ ਹੈ ਤਾਂ ਜੰਗਲਾਂ ਦੇ ਵਿੱਚ ਮਿਰਗ, ਹਿਰਨ ਆਦਿਕ ਜਿੰਨੇ ਜੀਵ ਪ੍ਰਾਣੀ ਨੇ, ਉਹ ਸਾਰੇ ਦੇ ਸਾਰੇ ਨੰਗੇ ਹੀ ਤੁਰੇ ਫਿਰਦੇ ਆ, ਐਂ ਬਿਲਕੁਲ ਖਰੇ ਉਦਾਸੀ ਨੰਗੇ ਆ। ਇਸ ਲਈ ਸਾਰੇ ਦੇ ਸਾਰੇ ਮਿਰਗ, ਹਿਰਨ, ਗਿੱਦੜ, ਬਿੱਲੇ, ਬਘਿਆੜ, ਜਿੰਨੇ ਜੰਗਲਾਂ 'ਚ ਤੁਰੇ ਫਿਰਦੇ, ਸਾਰੇ ਦੇ ਸਾਰੇ ਮੁਕਤ ਹੋ ਜਾਣੇ ਚਾਹੀਦੇ ਸੀਗੇ, ਭਾਵ ਨਹੀਂ ਹੋਏ। ਇਸ ਲਈ ਇਹ ਮੁਕਤੀ ਦਾ ਸਾਧਨ ਨਹੀਂ ਹੈ। ਭਸਮ ਲਾਏ ਜੇ ਪਾਈਐ ਖਰ ਖੇ ਨਿਵਾਸੀ। ਆ ਗਈ ਨਾ ਉਹਨਾਂ ਲੋਕਾਂ ਦੀ ਗੱਲ, ਜਿਹੜੇ ਤਰ੍ਹਾਂ ਤਰ੍ਹਾਂ ਦੀ ਭਸਮ ਸੁਆਹ ਬਣਨ ਵਾਲੇ। ਜੇ ਸਰੀਰ ਦੇ ਉੱਤੇ ਵਿਭੂਤੀ ਮਿਲਿਆ, ਸੁਆਹ ਲਾਇਆ, ਮੁਕਤੀ ਮਿਲਦੀ ਹੈ, ਤਾਂ ਭਾਈ ਗੁਰਦਾਸ ਜੀ ਕਹਿ ਰਹੇ ਖਰ ਖੇ ਨਿਵਾਸੀ। ਖਰ ਦਾ ਅਰਥ ਹੈ ਖੋਤਾ, ਗਧਾ। ਕਹਿੰਦੇ ਗਧਾ ਹਰ ਵੇਲੇ ਖੇ ਦੇ ਵਿੱਚ ਹੀ ਲੇਟਦਾ ਰਹਿੰਦਾ, ਫਿਰ ਸਾਰੇ ਦੇ ਸਾਰੇ ਖੋਤੇ ਗਧੇ ਮੁਕਤ ਹੋ ਜਾਣੇ ਚਾਹੀਦੇ ਸੀ। ਫਿਰ ਮੁਕਤੀ ਤਾਂ ਉਹਨਾਂ ਨੂੰ ਮਿਲਣੀ ਚਾਹੀਦੀ ਸੀ ਜਿਹੜੇ ਖੇ ਵਿੱਚ ਲੇਟ ਰਹੇ। ਫਿਰ ਕਹਿਣ ਲੱਗੇ ਜੇ ਪਾਈਐ ਚੁੱਪ ਕੀਤੇ ਆ ਪਸ਼ੂਆਂ ਜੜ ਹਾਸੀ। ਐਸੇ ਐਸੇ ਲੋਕ ਨੇ ਜਿਹੜੇ ਮੋਨੀ ਸਾਧੂ ਬਣ ਗਏ ਸੀ, ਬੋਲਦੇ ਨੇ, ਗੱਲ ਨਹੀਂ ਕਰਦੇ। ਕਹਿੰਦੇ ਜੇ ਚੁੱਪ ਕੀਤੇ ਆ ਮੁਕਤੀ ਪਾ ਸਕੀਦੀ ਆ, ਤਾਂ ਪਸ਼ੂ ਆ ਜਿਹੜੇ ਉਹ ਵੀ ਬਿਲਕੁਲ ਚੁੱਪ ਨੇ, ਕੋਈ ਗੱਲਾਂ ਬਾਤਾਂ ਨਹੀਂ ਕਰਦੇ। ਜੜ ਰੂਪ ਨੇ ਜਿਹੜੀਆਂ ਚੀਜ਼ਾਂ, ਉਹਨਾਂ ਸਾਰਿਆਂ ਨੂੰ ਫਿਰ ਮੁਕਤੀ ਮਿਲ ਜਾਣੀ ਚਾਹੀਦੀ ਜਿਹੜੇ ਕੋਈ ਗੱਲਬਾਤ ਨਹੀਂ ਕਰਦੇ। ਵਿਣ ਗੁਰ ਮੁਕਤ ਨਾ ਹੋਵਈ ਗੁਰ ਮਿਲੈ ਖਲਾਸੀ। ਗੁਰੂ ਤੋਂ ਬਿਨਾਂ ਮੁਕਤੀ ਨਹੀਂ ਮਿਲ ਸਕਦੀ। ਸੰਸਾਰ, ਆਵਾਗਾਉਣ, ਪਾਪ, ਵਿਸ਼ੇ, ਵਿਕਾਰ, ਔਗਣ, ਵਿਕਾਰ, ਮੋਹ, ਮਮਤਾ, ਨਿੰਦਿਆ, ਚੁਗਲੀ, ਦਵੈਸ਼, ਈਰਖਾ, ਇਹਨਾਂ ਸਾਰਿਆਂ ਤੋਂ ਖਲਾਸੀ ਸਤਿਗੁਰੂ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆ ਕੇ ਗੁਰੂ ਦੀ ਕਿਰਪਾ ਨਾਲ ਹੀ ਪ੍ਰਾਪਤ ਹੁੰਦੀ ਹੈ। ਇਸ ਲਈ ਸਤਿਗੁਰੂ ਦੀ ਸ਼ਰਨ ਵਿੱਚ ਆਈਏ। ਸਤਿਗੁਰ ਵਿੱਟੋਂ ਵਾਰਿਆ ਜਿੱਤ ਮਿਲਿਆ ਖਸਮ ਸੰਭਾਲਿਆ। ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ ਇਹਨੇ ਨੇਤਰੀ ਜਗਤ ਨਿਹਾਲਿਆ। ਅਤੇ ਜਿਹੜੇ ਲੋਕ ਹੁਣ ਦੂਜੇ ਪਾਸੇ ਜਿਵੇਂ ਪਹਿਲਾਂ ਦਲੀਲਾਂ ਦਿੱਤੀਆਂ ਨੇ, ਖਸਮ ਛੋਟ ਦੂਜਾ ਲੱਗੇ, ਇਹਨਾਂ ਕਰਮ ਕਾਂਡਾਂ 'ਚ ਜਿਹੜੇ ਲੱਗੇ, ਡੁੱਬੇ ਸੇਵਨ ਜਾ ਰਿਹਾ, ਉਹ ਭਾਵ ਸਾਗਰ ਵਿੱਚ ਡੁੱਬ ਗਏ ਨੇ ਲੋਕ। ਸਤਿਗੁਰੂ ਹੈ ਬੋਹਿਥਾ ਵਿਰਲੇ ਕਿਨੇ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ। ਇਸ ਲਈ ਭਾਈ ਗੁਰਦਾਸ ਜੀ ਦਾ ਫੁਰਮਾਨ ਹੈ ਵਿਣ ਗੁਰ ਮੁਕਤ ਨਾ ਹੋ ਬਈ ਗੁਰ ਮਿਲੇ ਖਲਾਸੀ। ਗੁਰੂ ਨੂੰ ਮਿਲ ਕੇ ਹੀ ਖਲਾਸੀ ਹੋ ਸਕਦੀ ਹੈ। ਸਤਿਗੁਰ ਦੀ ਸ਼ਰਨ ਵਿੱਚ ਆਉਣ ਤੋਂ ਬਿਨਾਂ ਮੁਕਤ ਨਹੀਂ ਹੋਇਆ ਜਾ ਸਕਦਾ। ਵਾਰ ਸ਼ਤਵੀਂ ਪੌੜੀ 15 ਵਿੱਚ ਪਾਵਨ ਬਚਨ ਉਚਾਰਨ ਕਰਦੇ ਨੇ ਕਿ ਮੁਕਤੀ ਦੇ ਆਪਣੇ ਜਿਹੜੇ ਸਾਧਨ ਆ ਨਾ ਅਸੀਂ ਅਪਣਾਉਂਦੇ ਹਾਂ, ਤਰ੍ਹਾਂ ਤਰ੍ਹਾਂ ਦੇ ਆਪਣੇ ਢੰਗ ਤਰੀਕੇ ਨਿਸਫਲ ਨੇ ਉਹ, ਗੁਰੂ ਤੋਂ ਬਿਨਾਂ ਭਾਵ ਸਾਗਰ ਨਹੀਂ ਤਰਿਆ ਜਾ ਸਕਦਾ। ਫੁਰਮਾਨ ਕੀਤਾ ਜੜੀ ਬੂਟੀ ਜੇ ਜੀਵੀ ਹੈ ਕਿਉਂ ਮਰੈ ਤਨੰਤਰ। ਤੰਤ ਮੰਤ ਬਾਜੀ ਗਰਾਂ ਓਏ ਭਵੈ ਦਸੰਤਰ ਰੁੱਖੀ ਬਿਰਖੀ ਪਾਈਏ ਕਾਸਟ ਬੈਸੰਤਰ ਮਿਲੇ ਨਾ ਵੀਰਾ ਰਾਧ ਕਰ ਠੱਗ ਚੋਰ ਨਾ ਅੰਤਰ ਮਿਲੇ ਨਾ ਰਾਤੀ ਜਾਗਿਆਂ ਅਪਰਾਧ ਪਵੰਤਰ ਵਿਣ ਗੁਰ ਮੁਕਤ ਨ ਹੋਵਈ ਗੁਰਮੁਖ ਅਮਰੰਤਰ ਵਿਣ ਗੁਰ ਮੁਕਤ ਨ ਹੋਵਈ ਗੁਰਮੁਖ ਅਮਰੰਤਰ। ਕਹਿਣ ਲੱਗੇ ਜੜੀ ਬੂਟੀ ਜੇ ਜੀਵੀ ਹੈ ਕਿਉਂ ਮਰੇ ਧਨੰਤਰ। ਗੁਰੂ ਪਿਆਰੇ ਜਿਹੜਾ ਧਨੰਤਰ ਸੀ ਬੜਾ ਤਕੜਾ ਵੈਦ ਸੀਗਾ। ਅੱਜ ਤੱਕ ਦੁਨੀਆਂ ਵਿੱਚ ਜਿਹੜੇ ਲੋਕਾਂ ਦਾ ਇਲਾਜ ਕਰਨ ਵਾਸਤੇ ਦਵਾਈਆਂ ਜੜੀਆਂ ਬੂਟੀਆਂ ਵਾਲੇ ਵੈਦ ਹਕੀਮ ਦੁਨੀਆਂ ਵਿੱਚ ਅੱਜ ਤੱਕ ਬੜੇ ਆਏ, ਵੱਡੇ ਤੋਂ ਵੱਡੇ, ਸਿਆਣੇ ਤੋਂ ਸਿਆਣੇ ਵੈਦ ਹਕੀਮ। ਪਰ ਜਿਹੜਾ ਧਨੰਤਰ ਹੈ ਇਸਦਾ ਨਾਂ ਆ, ਇਹਨੂੰ ਬੜਾ ਸ਼੍ਰੋਮਣੀ ਵੈਦ ਮੰਨਿਆ ਜਾਂਦਾ, ਸ਼੍ਰੋਮਣੀ ਹਕੀਮ, ਤੇ ਬਹੁਤ ਜ਼ਿਆਦਾ ਸਿਆਣਾ ਸੀ। ਸਭ ਬਿਮਾਰੀਆਂ ਦਾ ਇਲਾਜ ਫਟਾਫਟ ਕਰ ਦਿੰਦਾ ਸੀ, ਜ਼ਿੰਦਗੀ ਦਾਨ ਦਿੰਦਾ ਸੀ, ਇੰਨਾ ਸਿਆਣਾ ਵੈਦ ਸੀ। ਪਰ ਖੁਦ ਆਪ ਵੀ ਮਰ ਗਿਆ ਦੁਨੀਆਂ ਤੋਂ, ਜੀ ਤਾਂ ਨਹੀਂ ਨਾ ਸਕਿਆ ਸਦਾ ਵਾਸਤੇ। ਭਾਈ ਗੁਰਦਾਸ ਜੀ ਦੇ ਬਚਨ ਕਹਿੰਦੇ ਜੜੀ ਬੂਟੀ ਜੇ ਜੀਵੀ ਹੈ, ਜੇ ਜੜੀਆਂ ਬੂਟੀਆਂ ਦਵਾਵਾਂ ਨਾਲ ਭਾਵ ਦਵਾਈਆਂ ਨਾਲ ਅਮਰ ਜੀਵਨ ਤੇ ਮੁਕਤ ਜੀਵਨ ਮਿਲ ਸਕਦਾ ਹੁੰਦਾ ਤਾਂ ਧਨੰਤਰ ਵੈਦ ਸੀ ਜਿਹੜਾ ਉਹ ਕਿਉਂ ਮਰਦਾ? ਭਾਵ ਉਹਨੂੰ ਤਾਂ ਫਿਰ ਮੌਤ ਆਉਣੀ ਨਹੀਂ ਸੀ ਚਾਹੀਦੀ। ਭਾਵ ਧਨੰਤਰ ਵੈਦ ਵਰਗੇ ਵੀ ਇੱਥੋਂ ਦੁਨੀਆਂ ਤੋਂ ਚਲੇ ਗਏ। ਇਸ ਲਈ ਜੜੀਆਂ ਬੂਟੀਆਂ ਆਦਿਕਾਂ ਨਾਲ ਕੋਈ ਸਦਾ ਵਾਸਤੇ ਮੁਕਤ ਹੋਣਾ, ਸਦਾ ਵਾਸਤੇ ਅਮਰ ਹੋਣਾ, ਇਹੋ ਜਿਹੀ ਪ੍ਰਾਪਤੀ ਨਹੀਂ ਹੋ ਸਕਦੀ। ਤੰਤ ਮੰਤ ਬਾਜੀ ਗਰ ਹੋਏ ਭਵੈ ਦਸੰਤਰ। ਤੰਤਰਾਂ ਮੰਤਰਾਂ ਭਾਵ ਜਾਦੂਆਂ ਆਦਿਕਾਂ ਨਾਲ ਜੇ ਅਮਰ ਜੀਵਨ ਜਾਂ ਮੁਕਤੀ ਪਦ ਮਿਲ ਸਕਦਾ ਹੁੰਦਾ ਤਾਂ ਬਾਜੀਗਰ ਲੋਕ ਜਿਹੜੇ ਤਰ੍ਹਾਂ ਤਰ੍ਹਾਂ ਦੇ ਤੰਤਰ ਮੰਤਰ ਜਾਣਦੇ ਸੀ ਉਹ ਦੇਸ਼ ਦਸਾਂਤਰਾਂ ਦੇ ਵਿੱਚ ਟਕੇ ਟਕੇ ਦਾ ਮਥਾਜ ਇੱਕ ਇੱਕ ਬਾਜੀਗਰ ਬਣਦਾ ਫਿਰਦਾ, ਦੁਨੀਆਂ 'ਚ ਘੁੰਮਦੇ ਫਿਰਦੇ ਨੇ, ਭਾਵ ਦੇਸ਼ ਦਸਾਂਤਰਾਂ ਵਿੱਚ ਪੈਸੇ ਮੰਗਦੇ ਫਿਰਦੇ ਨੇ। ਜੇ ਤੰਤਰਾਂ ਮੰਤਰਾਂ ਨਾਲ ਮੁਕਤੀ ਮਿਲਦੀ ਹੁੰਦੀ, ਅਮਰ ਜੀਵਨ ਮਿਲ ਸਕਦਾ ਹੁੰਦਾ, ਸੋਹਣਾ ਜੀਵਨ ਮਿਲ ਸਕਦਾ ਹੁੰਦਾ ਤੇ ਉਹ ਲੋਕ ਬਾਜੀਗਰ ਆਦਿਕ ਜਿਹੜੇ ਤੰਤਰ ਮੰਤਰ ਜਾਣਦੇ ਸੀ ਕਹਿੰਦੇ ਉਹ ਟਕੇ ਟਕੇ ਵਾਸਤੇ ਲੋਕਾਂ ਅੱਗੇ ਕਿਉਂ ਮੰਗਦੇ ਫਿਰਦੇ? ਭਾਵੇ ਕੋਈ ਸੋਹਣਾ ਜੀਵਨ ਤੇ ਮੁਕਤ ਜੀਵਨ ਪ੍ਰਾਪਤ ਕਰਨ ਦਾ ਸਾਧਨ ਤੰਤਰ ਮੰਤਰ ਨਹੀਂ ਹੈ। ਰੁੱਖੀ ਬਿਰਖੀ ਪਾਈਏ ਕਾਸਟ ਬੈਸੰਤਰ। ਜੇ ਰੁੱਖਾਂ ਬਿਰਸ਼ਾਂ ਨਾਲ ਰੰਗੀਜਿਆਂ ਮੁਕਤੀ ਮਿਲ ਸਕਦੀ ਹੁੰਦੀ ਤਾਂ ਸਾਧ ਸੰਗਤ ਕਾਠ ਨੂੰ ਅੱਗ ਕਿਉਂ ਵਿਆਪਦੀ? ਲੱਕੜ ਵਿੱਚ ਅੱਗ ਕਿਉਂ ਹੁੰਦੀ? ਜਿੰਨੀ ਬਨਸਪਤੀ ਹੈ ਦੁਨੀਆਂ ਦੀ ਸਾਰੀ ਵਿੱਚ ਲੱਕੜ ਦੇ ਵਿੱਚ ਅੱਗ ਹੈ। ਸਗਲ ਬਨਸਪਤ ਮਹਿ ਬੈਸੰਤਰ, ਸਗਲ ਦੂਧ ਮੈਂ ਕੀ ਆ। ਜੇ ਰੁੱਖਾਂ ਬਿਰਸ਼ਾਂ ਦੀ ਪੂਜਾ ਕੀਤੇ ਆ, ਉਹਨਾਂ ਨਾਲ ਰੰਗੀਜਿਆਂ ਮੁਕਤੀ ਮਿਲਦੀ ਹੁੰਦੀ ਤੇ ਸਾਧ ਸੰਗਤ ਬਨਸਪਤੀ ਦੇ ਵਿੱਚ ਤੇ ਆਪ ਅੱਗ ਮੌਜੂਦ ਆ। ਕਿਹੜੀ ਬਨਸਪਤੀ ਦਾ ਜ਼ਿਕਰ ਕਰ ਰਹੇ ਨੇ ਧਿਆਨ ਦੇਣਾ। ਜਿਵੇਂ ਸਨਾਤਨੀ ਮਤ ਦੇ ਵਿੱਚ ਲੋਕ ਨਾ ਤੁਲਸੀ ਦੀ ਵੀ ਪੂਜਾ ਕਰਦੇ ਜੀ, ਤੁਲਸੀ ਇੱਕ ਬੂਟਾ ਹੈ ਛੋਟਾ ਜਿਹਾ। ਪਿੱਪਲ ਦੀ ਵੀ ਪੂਜਾ ਕਰਦੇ ਜੇ, ਪਿੱਪਲ ਨੂੰ ਵੀ ਮੌਲੀਆਂ ਬੰਨਦੇ ਤੇ ਕੱਚੀ ਲੱਸੀ ਪਾਉਂਦੇ ਫਿਰਦੇ। ਇਸ ਤਰ੍ਹਾਂ 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 ਦੇ ਰੁੱਖਾਂ ਦੀ, ਦਰਖਤਾਂ ਦੀ ਵੀ ਸੰਸਾਰ ਜਗਤ ਦੇ ਵਿੱਚ ਲੋਕਾਂ ਨੇ ਪੂਜਾ ਕੀਤੀ ਹੈ ਤੇ ਉਹਨਾਂ ਰੁੱਖਾਂ ਬਿਰਸ਼ਾਂ ਤੋਂ ਸੋਚਦੇ ਆ ਵੀ ਸਾਨੂੰ ਸੁੱਖ ਮਿਲ ਜਾਏਗਾ, ਚੰਗਾ ਜੀਵਨ ਮਿਲ ਜਾਏਗਾ, ਮੁਕਤੀ ਮਿਲ ਜਾਏਗੀ। ਕਹਿੰਦੇ ਉਹ ਜਿਹੜੇ ਤੁਲਸੀ ਤੇ ਪਿੱਪਲ ਆਦਿਕ ਦੇ ਰੁੱਖ ਦਰਖਤ ਨੇ ਨਾ, ਉਹਨਾਂ ਦੇ ਵਿੱਚ ਅੱਗ ਮੌਜੂਦ, ਉਹਦੇ ਆਪਣੇ ਅੰਦਰ ਅੱਗ ਤੁਰੀ ਫਿਰਦੀ ਹੈ। ਤੁਹਾਨੂੰ ਕਿੱਥੋਂ ਕੌਣ ਮੁਕਤੀ ਦੇ ਸਕਦਾ? ਭਾਵ ਇਹ ਰੁੱਖਾਂ ਆਦਿਕਾਂ ਦੀ ਪੂਜਾ ਕਰਨ ਨਾਲ ਮੁਕਤੀ ਨਹੀਂ ਮਿਲ ਸਕਦੀ। ਮਿਲੇ ਨਾ ਵੀਰਾ ਰਾਧ ਕਰ ਜਾਂ ਠੱਗ ਚੋਰ ਨਾ ਅੰਤਰ। ਭੂਤ ਸੇਵਿਆਂ ਵੀ ਨਹੀਂ ਜੇ ਮਿਲਦੀ। ਭਾਈ ਗੁਰਦਾਸ ਜੀ ਕਹਿੰਦੇ ਭੂਤਾਂ ਪ੍ਰੇਤਾਂ ਆਦਿਕਾਂ ਦੀ ਸੇਵਾ ਕਰਦੇ ਫਿਰੋ, ਚੋਰ ਤੇ ਠੱਗਾਂ ਵਿੱਚ ਅੰਤਰਾ ਨਹੀਂ। ਭਾਵ ਭੂਤ ਸੇਵੀ ਚੋਰ ਤੇ ਠੱਗਾਂ ਵਿੱਚ ਕੁਝ ਫਰਕ ਨਹੀਂ, ਭੂਤ ਸੇਵੀ ਠੱਗੀ ਕਰਕੇ ਹੀ ਧਨ ਮੁੱਛ ਲੈਂਦੇ ਆ, ਦੂਸਰਿਆਂ ਦੇ ਨਾਲ ਠੱਗੀ ਮਾਰ ਲੈਂਦੇ ਆ। ਭਾਵ ਹੁਣ ਸੰਸਾਰ ਜਗਤ ਦੇ ਵਿੱਚ, ਦੁਨੀਆਂ ਦੇ ਵਿੱਚ ਇਹ ਭੂਤ ਪ੍ਰੇਤ ਹੀ ਨਹੀਂ ਨਾ ਸਾਰੇ, ਜਿਹੜਾ ਤੁਸੀਂ ਕਹਿੰਦੇ ਹੋ ਆ ਭੈਰੋਂ ਦੀ ਪੂਜਾ ਕਰਦਾ, ਅਤੇ ਆ ਭੈਰੋਂ ਆਦਿਕ ਦੇ ਜਿਹੜੇ ਪੁਜਾਰੀ ਨੇ ਸਾਧ ਸੰਗਤ ਦੇ, ਕੀ ਨੇ? ਭੂਤ ਪ੍ਰੇਤ ਹੀ ਆ ਇਹ, ਇਹਨਾਂ ਭੂਤ ਪ੍ਰੇਤਾਂ ਦੀ ਪੂਜਾ ਕਰ ਰਹੇ ਹਾਂ। ਔਰ ਮੈਨੂੰ ਮਾਫ ਕਰਿਓ ਜੇ ਸੱਚਾਈ ਜੇ, ਲੋਕ ਉੱਥੇ ਧੌਲੀ ਧਾਰ ਜਾ ਕੇ ਵਡਭਾਗ ਸਿੰਘ ਦੇ ਡੇਰੇ ਉੱਥੇ ਮੱਥੇ ਟੇਕਦੇ ਫਿਰਦੇ ਆ, ਜਿਹੜੇ ਗੁਰੂ ਘਰੋਂ ਦਰਕਾਰੇ ਹੋਏ ਸੀਗੇ, ਗੁਰੂ ਘਰੋਂ ਦੁਰਕਾਰੇ ਫਿਟਕਾਰੇ ਹੋਏ ਆਏ, ਇਹਨਾਂ ਨਾਲ ਸਿੱਖ ਦਾ ਕੋਈ ਸੰਬੰਧ ਨਹੀਂ। ਇਸ ਲਈ ਸਾਡੇ ਸਿੱਖ ਲੋਕ ਜਾ ਕੇ ਉੱਥੇ ਵਡਭਾਗ ਸਿੰਘ ਦੇ ਡੇਰੇ ਉੱਥੇ ਡੋਲੀਆਂ ਖੜਾਉਂਦੇ, ਸਿਰ ਮਾਰਦੀਆਂ ਫਿਰਦੀਆਂ ਜਨਾਨੀਆਂ ਉੱਥੇ ਖੇਡਦੀਆਂ ਫਿਰਦੀਆਂ ਵਾਲ ਖਿਲਾਰ ਕੇ, ਉਹ ਕਹਿੰਦੇ ਨੇ ਵਡਭਾਗ ਸਿੰਘ ਦਾ ਆਹ ਵੀਰ ਇਹਦੇ 'ਚ ਆ ਗਿਆ, ਆਹ ਫਲਾਣੇ ਦਾ ਵੀਰ ਇਹਦੇ ਵਿੱਚ ਆ ਗਿਆ, ਖੇਡਦੀਆਂ ਜਨਾਨੀਆਂ ਉੱਥੇ ਸਿਰ ਮਾਰਦੀਆਂ। ਧੌਲੀ ਧਾਰ 'ਤੇ ਨਹਾਉਣ ਵਾਸਤੇ ਜਾਣਾ ਸੀ। ਵੇਖੋ ਸਿੱਖ ਕਿਹੜੇ ਪਾਸੇ ਨੂੰ ਤੁਰਿਆ ਆ। ਭਾਈ ਸਾਹਿਬ, ਭਾਈ ਗੁਰਦਾਸ ਜੀ ਦੇ ਬਚਨ ਵੇਖੋ, ਉਹ ਸਾਰੇ ਦੇ ਸਾਰੇ ਕਰਮ ਕਾਢਾਂ 'ਚੋਂ ਸਾਨੂੰ ਕੱਢਦੇ। ਉਹ ਕਹਿੰਦੇ ਇਹਨਾਂ ਦੀ ਪੂਜਾ ਨਾ ਕਰੋ, ਇੱਧਰਲੇ ਪਾਸੇ ਨਾ ਭਟਕਦੇ ਫਿਰੋ, ਠੋਕਰਾਂ ਨਾ ਖਾਂਦੇ ਫਿਰੋ। ਇਹ ਭੈਰੋਂ ਦਾ ਪੁਜਾਰੀ ਹੈ, ਇਹ ਫਲਾਣੇ ਵੀਰ ਦਾ ਪੁਜਾਰੀ ਹੈ। ਇਸ ਲਈ ਇਹਨਾਂ ਭੂਤਾਂ ਪ੍ਰੇਤਾਂ ਦੀ ਸੇਵਾ ਕਰਨ ਨਾਲ ਇਹ ਠੱਗ ਚੋਰ ਨੇ ਸਾਰੇ, ਇਹਨਾਂ ਦੇ ਮਗਰ ਨਾ ਤੁਰੇ ਫਿਰੋ। ਭਾਈ ਗੁਰਦਾਸ ਜੀ ਕਹਿੰਦੇ ਨੇ ਇਹ ਠੋਕਰਾਂ ਹੀ ਖਾਣ ਵਾਲੀ ਗੱਲ ਹੈ, ਇੱਥੋਂ ਮੁਕਤੀ ਆਦਿਕ ਨਹੀਂ ਮਿਲ ਸਕਦੀ। ਮਿਲੈ ਨਾ ਰਾਤੀਂ ਜਾਗੇ ਆ, ਅਪਰਾਧ ਭਵੰਤਰ। ਰਾਤ ਜਾਗਿਆਂ ਵੀ ਪ੍ਰਭੂ ਨਹੀਂ ਮਿਲਦਾ, ਮੁਕਤੀ ਨਹੀਂ ਮਿਲਦੀ। ਜਿਹੜੇ ਅਪਰਾਧੀ ਲੋਕ ਆ, ਅਪਰਾਧ ਕਰਨ ਵਾਲੇ, ਚੋਰ, ਯਾਰ, ਜੁਆਰੀਏ, ਠੱਗੀਆਂ ਮਾਰਨ ਵਾਲੇ, ਚੋਰੀਆਂ ਕਰਨ ਵਾਲੇ, ਸੰਨਾ ਲਾਉਣ ਵਾਲੇ, ਉਹ ਸਾਰੀ ਦੀ ਸਾਰੀ ਰਾਤ ਅਪਰਾਧੀ ਆ ਜਿਹੜੇ, ਉਹ ਭੌਂਦੇ ਫਿਰਦੇ ਆ। ਕਿਸ ਦੇ ਘਰ ਚੋਰੀ ਕਰੀਏ, ਕਿਸ ਦੇ ਘਰ ਸੰਨ ਲਾਈਏ, ਤਰ੍ਹਾਂ ਤਰ੍ਹਾਂ ਦੀਆਂ ਪਰਾਈਆਂ ਸੇਜਾਂ ਮਾਨਣ ਵਾਲੇ ਜਿਹੜੇ ਲੋਕ ਆ, ਉਹ ਵੀ ਰਾਤ ਬਰਾਤੇ ਗਲੀਆਂ ਸੜਕਾਂ ਦੇ ਉੱਤੇ ਤੁਰੇ ਫਿਰਦੇ ਆ। ਰਾਤ ਜਾਗਦੇ ਆ, ਜਾਗ ਜਾਗ ਕੇ ਪਾਪੀ ਪਾਪ ਕਮਾਉਂਦੇ। ਅਤੇ ਜੇ ਇਕੱਲਾ ਜਾਗਣ ਨਾਲ ਹੀ ਮਿਲਦਾ ਹੋਵੇ ਪ੍ਰਭੂ, ਜਾਗਣ ਨਾਲ ਹੀ ਮਿਲਦੀ ਹੋਵੇ ਮੁਕਤੀ, ਇਹਨਾਂ ਨੂੰ ਮਿਲ ਜਾਏ ਫਿਰ ਇਹ ਮੁਕਤ ਹੋ ਜਾਣ ਸਾਰੇ। ਪਰੰਤੂ ਜਿਹੜੇ ਰੱਬ ਦੇ ਪਿਆਰੇ ਬੰਦਗੀ ਵਾਲੇ ਆ, ਜਾਗਦੇ ਹੋਗੀ ਉਹ ਵੀ ਅੰਮ੍ਰਿਤ ਵੇਲੇ, ਪਰ ਉਹ ਜਾਗਦੇ ਨੇ ਰੱਬ ਵਾਸਤੇ, ਉਹ ਜਾਗਦੇ ਨੇ ਗੁਰੂ ਵਾਸਤੇ, ਉਹ ਜਾਗਦੇ ਨੇ ਪ੍ਰਭੂ ਦੀ ਬੰਦਗੀ ਵਾਸਤੇ, ਉਹ ਜਾਗਦੇ ਨੇ ਜਪਣ ਵਾਸਤੇ ਸਤਨਾਮ ਸ੍ਰੀ ਵਾਹਿਗੁਰੂ। ਇਕੱਲੇ ਜਾਗਣ ਨਾਲ ਹੀ ਇਸ ਤਰ੍ਹਾਂ ਦੇ ਕੁਕਰਮ ਅਤੇ ਪਾਪ ਕੀਤਿਆਂ ਰੱਬ ਦੀ ਪ੍ਰਾਪਤੀ ਨਹੀਂ ਹੋ ਸਕਦੀ। ਵਿਣ ਗੁਰ ਮੁਕਤ ਨਾ ਹੋਵਈ, ਗੁਰਮੁਖ ਅਮਰੰਤਰ। ਬਿਨਾਂ ਗੁਰੂ ਤੋਂ ਮੁਕਤੀ ਨਹੀਂ ਹੋ ਸਕਦੀ। ਇਸ ਲਈ ਜਿਹੜੇ ਗੁਰਮੁਖ ਜਾਣੇ ਆ, ਉਹ ਅਮਰ ਹਨ ਅਤੇ ਦੂਸਰਿਆਂ ਨੂੰ ਅਮਰ ਕਰਦੇ ਨੇ। ਗੁਰਮੁਖ ਅਮਰੰਤਰ, ਅਮਰੰਤਰ ਦਾ ਮਤਲਬ ਹੈ ਆਪ ਵੀ ਅਮਰ, ਅਤੇ ਜਿਹੜੇ ਉਹਨਾਂ ਦੀ ਸੰਗਤ ਵਿੱਚ ਆ ਗਏ ਗੁਰਮੁਖ ਜਨਾਂ ਦੀ, ਉਹਨਾਂ ਨੂੰ ਵੀ ਮੁਕਤ ਕਰ ਦਿੰਦੇ ਹਨ। ਜੋ ਆਪ ਹੀ ਮੁਕਤ ਨਹੀਂ, ਆਪ ਹੀ ਅਮਰ ਨਹੀਂ, ਉਹਨਾਂ ਨੇ ਦੂਸਰਿਆਂ ਨੂੰ ਕੀ ਅਮਰ ਕਰਨਾ ਅਤੇ ਕੀ ਮੁਕਤ ਕਰਨਾ। ਇਸ ਲਈ ਇਹ ਤਾਂ ਲੋਕ ਆਪ ਠੋਕਰਾਂ ਖਾ ਰਹੇ। ਗੁਰੂ ਦੀ ਸ਼ਰਨ ਵਿੱਚ ਆ, ਸਤਿਗੁਰੂ ਜੀ ਦੇ ਚਰਨਾਂ ਵਿੱਚ ਆ, ਆਪ ਮੁਕਤ ਮੁਕਤ ਕਰੇ ਸੰਸਾਰ। ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੀ। ਜਲ ਤੇ ਉਪਜ ਤਰੰਗ ਜਿਉਂ, ਜਲ ਹੀ ਦਿਖੈ ਸਮਾਏ। ਇਸ ਲਈ ਗੁਰੂ ਪਿਆਰਿਆਂ ਦੀ ਸੰਗਤ ਵਿੱਚ ਆ, ਗੁਰੂ ਦੀ ਸੰਗਤ ਵਿੱਚ ਜੁੜ ਕੇ ਬੈਠ, ਸਤਿਗੁਰੂ ਦੀ ਸ਼ਰਨ ਵਿੱਚ ਆ ਕੇ ਗੁਰ ਸ਼ਬਦ ਦੀ ਕਮਾਈ ਕਰਨ ਨਾਲ ਹੀ ਭਾਵ ਸਾਗਰ ਤੋਂ ਪਾਰ ਹੋ ਕੇ ਮੁਕਤ ਹੋਇਆ ਜਾ ਸਕਦਾ ਹੈ। ਵਾਰ 6ਵੀਂ ਪੌੜੀ 16ਵੀਂ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਪਾਵਨ ਫੁਰਮਾਨ ਕਰਦੇ ਆਖਿਆ ਕਿ ਜਿਹੜੇ ਪ੍ਰਭੂ ਚਰਨਾਂ ਨਾਲ ਜੁੜੇ ਹੋਏ ਨਹੀਂ, ਜਿਹੜੇ ਲਾਇਕ ਨਹੀਂ, ਸਿਆਣੇ ਅਕਲਮੰਦ ਨਹੀਂ, ਉਹਨਾਂ ਤੋਂ ਮੁਕਤੀ ਨਹੀਂ ਮਿਲ ਸਕਦੀ। ਮੁਕਤੀ ਦਾ ਸਾਧਨ ਪ੍ਰਭੂ ਦੀ ਬੰਦਗੀ, ਮੁਕਤੀ ਦਾ ਸਾਧਨ ਸਤਿਗੁਰੂ ਦੀ ਚਰਨ ਸ਼ਰਨ ਦਾ ਆਸਰਾ ਹੈ, ਜਿੱਥੇ ਆ ਕੇ ਭਾਵ ਸਾਗਰ ਤੋਂ ਭਰਿਆ ਜਾ ਸਕਦਾ ਹੈ। ਕੀ ਫਰਮਾਨ ਕਰ ਰਹੇ ਨੇ? ਘੰਟ ਕਢਾਇਆ ਚੂਹਿਆਂ, ਗਲ ਬਿੱਲੀ ਪਾਈਐ, ਮਤਾ ਮਤਾਇਆ ਮੱਖੀਆਂ, ਘੇ ਅੰਦਰ ਨਹਾਈਐ, ਸੂਤਕ ਲਹਿ ਨ ਕੀੜਿਆਂ, ਕਿਉਂ ਝੱਥ ਲੰਘਾਈਐ, ਸਾਵਣ ਰਹਿਣ ਭੰਭੀਰੀਆਂ, ਜੇ ਪਾਰ ਵਸਾਈਐ, ਕੁੰਜੜੀਆਂ ਵੈਸਾਖ ਵਿੱਚ, ਜਿਉਂ ਜੂਹ ਪਰਾਈਐ ਵਿਣ ਗੁਰ ਮੁਕਤ ਨ ਹੋਵਈ ਫਿਰ ਆਈਐ ਜਾਈਐ ਵਿਣ ਗੁਰ ਮੁਕਤ ਨ ਹੋਵਈ ਫਿਰ ਆਈਐ ਜਾਈਐ ਘੰਟ ਕਢਾਇਆ ਚੂਹਿਆਂ ਗਲ ਦਿੱਲੀ ਪਾਈਐ ਕਹਿੰਦੇ ਵੀ ਚੂਹਿਆਂ ਨੇ ਨਾ ਇਕੱਠੇ ਹੋ ਕੇ ਸਾਰੇ ਚੂਹੇ ਇੱਕ ਜਗ੍ਹਾ 'ਤੇ ਇਕੱਠੇ ਹੋਏ ਉਹਨਾਂ ਮਤਾ ਪਕਾਇਆ ਵੀ ਇੱਕ ਘੜਿਆਲ ਬਣਾਈਏ ਅਤੇ ਉਹ ਜਿਹੜਾ ਘੜਿਆਲ ਆ ਉਹ ਆਪਾਂ ਬਿੱਲੀ ਦੇ ਗਲ ਪਾ ਦਈਏ ਕਿਉਂਕਿ ਬਿੱਲੀ ਜਿਹੜੀ ਉਹ ਚੂਹਿਆਂ ਨੂੰ ਖਾ ਜਾਂਦੀ ਹੈ ਮਾਰ ਦਿੰਦੀ ਉਹਨਾਂ ਚੂਹਿਆਂ ਨੂੰ ਅਤੇ ਚੂਹਿਆਂ ਨੇ ਮਤਾ ਪਕਾਇਆ ਵੀ ਘੜਿਆਲ ਜਿਹੜਾ ਆਪਾਂ ਤਿਆਰ ਕਰਾਈਏ ਅਤੇ ਬਿੱਲੀ ਦੇ ਗਲ ਪਾ ਦਈਏ ਜਦੋਂ ਬਿੱਲੀ ਆਪਣੇ ਨੇੜੇ ਕਿਤੇ ਆਇਆ ਕਰੇਗੀ ਉਹ ਘੜਿਆਲ ਖੜਕ ਪਿਆ ਕਰਨਾ ਉਹਦੇ ਗਲ ਪਾਇਆ ਅਤੇ ਆਪਾਂ ਨੂੰ ਪਤਾ ਲੱਗ ਜਾਏਗਾ ਕਿ ਬਿੱਲੀ ਆ ਗਈ ਹੈ ਆਪਾਂ ਦੌੜ ਜਾ ਕਰਾਂਗੇ ਹੁਣ ਬਚਨ ਸੁਣਨਾ ਕਹਿੰਦੇ ਘੰਟ ਕਢਾਇਆ ਚੂਹਿਆਂ ਚੂਹਿਆਂ ਨੇ ਘੜਿਆਲ ਬਣਵਾਇਆ ਕਾਹਦੇ ਵਾਸਤੇ ਗਲ ਬਿੱਲੀ ਪਾਈਏ ਕਿ ਆਪਾਂ ਬਿੱਲੀ ਦੇ ਗਲ ਇਹ ਘੜਿਆਲ ਪਾ ਦਈਏ ਤਾਂ ਕਿ ਜਦੋਂ ਬਿੱਲੀ ਆਵੇ ਸਾਨੂੰ ਪਤਾ ਲੱਗ ਜਾਏ ਕਿ ਬਿੱਲੀ ਰਾਣੀ ਆ ਗਈ ਹੈ ਅਤੇ ਆਪਾਂ ਭੱਜ ਜਾਇਆ ਕਰਾਂਗੇ ਹੁਣ ਘੜਿਆਲ ਬਣਵਾ ਲੈਣ ਸੋਚੀ ਜਾਣ ਪਰ ਉਹ ਜਿਹੜਾ ਘੜਿਆਲ ਆ ਉਹ ਬਿੱਲੀ ਦੇ ਗਲ ਪਾਉਣਾ ਕਿਹਨੇ ਆ ਉਹ ਕਹਿਣ ਸਲਾਹ ਕਰਦੇ ਵੀ ਬਿੱਲੀ ਦੇ ਗਲ ਘੜਿਆਲ ਪਾਉਣਾ ਕਿਹਨੇ ਆ ਕੌਣ ਪਾਉਣ ਜਾਊਗਾ ਉਹਦੇ ਗਲ 'ਚ ਜਦੋਂ ਕਿਤੇ ਪਾਉਣ ਗਏ ਪਕੜ ਲੈਣਾ ਉਹਨੇ ਬਿੱਲੀ ਦੀ ਖਾ ਜੂਗੀ ਹੁਣ ਇਹ ਭਾਈ ਗੁਰਦਾਸ ਜੀ ਦਾ ਭਾਵ ਕੀ ਹੈ ਭਲਾ ਕਿ ਚੂਹੇ ਚਾਹੁਣ ਕਿ ਬਿੱਲੀ ਦੇ ਗਲ ਘੜਿਆਲ ਪਾ ਦਈਏ ਇਹ ਗੱਲ ਅਸੰਭਵ ਹੈ ਭਾਈ ਗੁਰਦਾਸ ਜੀ ਤੋਂ ਦੱਸਣਾ ਚਾਹ ਰਹੇ ਨੇ ਨਾ ਫਰਮਾਨ ਕਰ ਰਹੇ ਨੇ ਅੰਮ੍ਰਿਤ ਬਚਨ ਕਹਿੰਦੇ ਇਹ ਬਾਤ ਅਸੰਭਵ ਹੈ ਕਈ ਨਹੀਂ ਹੋ ਸਕਦੀ ਚੂਹੇ ਇਸ ਤਰ੍ਹਾਂ ਨਹੀਂ ਕਰ ਸਕਦੇ ਉਹਨਾਂ ਦੀਆਂ ਸ਼ੇਖੀਆਂ ਉਹਨਾਂ ਦੀਆਂ ਚਤਰਾਈਆਂ ਇਹੋ ਜਿਹੀਆਂ ਜਿਹੜੀਆਂ ਉਹ ਝੂਠੀਆਂ ਨੇ ਇਹ ਕੰਮ ਨਹੀਂ ਹੋ ਸਕਦੇ ਮਤਾ ਮਤਾਇਆ ਮੱਖੀਆਂ ਘੇ ਅੰਦਰ ਨਾਇਕੈ ਮੱਖੀਆਂ ਨੇ ਸਲਾਹ ਕੀਤੀ ਵੀ ਆਪਾਂ ਅੱਜ ਘਿਓ ਦੇ ਵਿੱਚ ਇਸ਼ਨਾਨ ਕਰੀਏ ਭਾਵ ਇਹ ਗੱਲ ਅਸੰਭਵ ਹੈ ਜਿਵੇਂ ਪਹਿਲਾਂ ਬਚਨ ਕੀਤਾ ਸੀ ਕਿ ਚੂਹੇ ਬਿੱਲੀ ਦੇ ਗਲ ਘੜਿਆਲ ਨਹੀਂ ਪਾ ਸਕਦੇ ਇਸੇ ਤਰ੍ਹਾਂ ਦੂਸਰਾ ਬਚਨ ਇਹ ਅਸੰਭਵ ਬਾਤ ਹੈ ਕਿ ਮੱਖੀਆਂ ਘਿਓ ਵਿੱਚ ਨਹੀਂ ਨਹਾ ਸਕਦੀਆਂ ਸੂਤਕ ਲਹਿ ਨ ਕੀੜਿਆਂ ਕਿਉਂ ਝੱਤ ਲੰਘਾਈਐ ਕੀੜੀਆਂ ਨੇ ਸਲਾਹ ਕੀਤੀ ਕਿ ਆਪਾਂ ਆਪਣਾ ਸੂਤਕ ਲਾਈਏ ਸੂਤਕ ਮਤਲਬ ਆਮ ਤੌਰ 'ਤੇ ਮੰਨਿਆ ਜਾਂਦਾ ਸੀ ਵੀ ਜਦੋਂ ਕਿਸੇ ਦੇ ਘਰ ਬੱਚੇ ਨੇ ਕਿਸੇ ਨੇ ਜਨਮ ਲਿਆ ਤਾਂ ਉਹਨਾਂ ਦੇ ਘਰ ਸੂਤਕ ਆ ਕੀੜੀਆਂ ਨੇ ਸਲਾਹ ਕੀਤੀ ਕਿ ਸੂਤਕ ਲਾਈਏ ਪਰ ਉਹਨਾਂ ਦਾ ਵਕਤ ਹੀ ਨਹੀਂ ਲੰਘਦਾ ਇਹ ਵੀ ਅਸੰਭਵ ਹੈ ਭਾਵ ਇਹ ਬਾਤ ਨਹੀਂ ਹੋ ਸਕਦੀ ਹੁਣ ਭਾਈ ਗੁਰਦਾਸ ਜੀ ਨੇ ਤੱਤ ਦੀ ਗੱਲ ਸਾਧ ਸੰਗਤ ਵੇਖਿਓ ਕਿੱਡੀ ਕਮਾਲ ਦੀ ਕਰਨੀ ਹੈ ਜੇ ਇਹ ਸਾਰੀਆਂ ਗੱਲਾਂ ਅਸੰਭਵ ਨੇ ਨਹੀਂ ਹੋ ਸਕਦੀਆਂ ਗੁਰੂ ਤੋਂ ਬਿਨਾਂ ਅਸੀਂ ਇੱਥੇ ਉੱਥੇ ਇੱਧਰ ਉੱਧਰ ਜਾ ਕੇ ਮੁਕਤ ਹੋ ਜਾਵਾਂਗੇ ਇਹ ਬਾਤ ਨਹੀਂ ਹੋ ਸਕਦੀ ਜਿਸ ਤਰ੍ਹਾਂ ਬਿੱਲੀ ਦੇ ਗਲ ਚੂਹਿਆਂ ਕੋਲੋਂ ਘੜਿਆਲ ਨਹੀਂ ਬੰਨਿਆ ਜਾ ਸਕਦਾ ਮੱਖੀਆਂ ਘਿਓ ਦੇ ਵਿੱਚ ਨਹੀਂ ਨਹਾ ਸਕਦੀਆਂ ਭਾਵ ਕਿ ਉਹਨਾਂ ਦੀ ਸੋਚ ਹੀ ਵਿਅਰਥ ਆ ਕੀੜਿਆਂ ਦੇ ਗਲੋਂ ਸੂਤਕ ਨਹੀਂ ਲੱਥ ਸਕਦਾ ਸਾਵਣ ਰਹਿਣ ਭੰਭੀਰੀਆਂ ਜੇ ਪਾਰ ਵਸਾਈਏ ਜੇਕਰ ਲੱਖ ਯਤਨ ਵੀ ਕਰੀਏ ਤੇ ਸਾਉਣ ਦੇ ਮਹੀਨੇ ਭੰਬਟ ਤੇ ਭੰਭੀਰੀਆਂ ਰਹਿ ਨਹੀਂ ਸਕਦੇ ਭਾਵ ਭੰਬਟ ਹੈ ਜਿਹੜੇ ਰਾਤ ਰਾਤ ਤੇ ਭੰਭੀਰੀਆਂ ਕੁਝ ਦਿਨਾਂ ਦੇ ਵਿੱਚ ਹੀ ਮਰ ਜਾਂਦੀਆਂ ਇਹਨਾਂ ਨੂੰ ਰੱਖਣਾ ਅਸੰਭਵ ਹੈ ਸਾਵਣ ਦੇ ਮਹੀਨੇ 'ਚ ਆਪਾਂ ਸਾਉਣ ਭਾਦਰੋਂ 'ਚ ਕਈ ਵਾਰੀ ਦੇਖਦੇ ਨਾ ਨਿੱਕੇ ਨਿੱਕੇ ਕੀੜੇ ਖੰਭ ਲੱਗੇ ਹੁੰਦੇ ਉਹਨਾਂ ਨੂੰ ਉਹ ਰਾਤ ਨੂੰ ਉੱਡਦੇ ਫਿਰਦੇ ਆ ਦੀਵੇ ਦੇ ਆਲੇ ਦੁਆਲੇ ਲਾਈਟ ਦੇ ਆਲੇ ਦੁਆਲੇ ਅਤੇ ਸਵੇਰੇ ਜਦੋਂ ਆਪਾਂ ਉੱਠ ਕੇ ਵੇਖਦੇ ਹਾਂ ਤਾਂ ਉਹ ਢੇਰ ਲੱਗੇ ਹੁੰਦੇ ਉਹਨਾਂ ਦੇ ਮਰਿਆਂ ਦੇ ਰਾਤ ਰਾਤ 'ਚ ਹੀ ਮਰ ਜਾਂਦੇ ਆ ਭਾਈ ਗੁਰਦਾਸ ਜੀ ਕਹਿੰਦੇ ਸਾਵਣ ਦੇ ਮਹੀਨੇ 'ਚ ਉਹ ਭੰਭੀਰੀਆਂ ਭੰਬਟ ਪਤੰਗੇ ਰੱਖਣੇ ਚਾਹੀਏ ਆਪਾਂ ਵੀ ਸੰਭਾਲ ਕੇ ਰੱਖ ਲਈਏ ਇਹਨਾਂ ਨੂੰ ਜੀਂਦੇ ਰਹਿਣ ਇਹ ਅਸੰਭਵ ਗੱਲ ਆ ਉਹ ਰਾਤ ਰਾਤ ਦੇ ਵਿੱਚ ਕੁਝ ਸਮੇਂ 'ਚ ਹੀ ਸਾਰੇ ਮਰ ਜਾਣੇ ਇਹ ਬਾਤ ਨਹੀਂ ਹੋ ਸਕਦੀ ਕੂੰਜੜੀਆਂ ਵੈਸਾਖ ਵਿੱਚ ਕਿ ਜਿਉਂ ਜੂਹ ਪਰਾਈਐ ਵਿਸਾਖ ਵਿੱਚ ਜਿਸ ਤਰ੍ਹਾਂ ਕੂੰਜਾਂ ਪਰਾਈਆਂ ਜੂਹਾਂ ਵਿੱਚ ਜਾ ਕੇ ਬੈਠਦੀਆਂ ਅਤੇ ਆਪਾਂ ਕਹੀਏ ਵੀ ਹੁਣ ਕੂੰਜਾਂ ਸਾਡੇ ਕੋਲ ਹੀ ਰਹਿਣ ਉਸੇ ਜਗ੍ਹਾ ਤੇ ਰਹਿਣ ਜਿਹੜੀ ਜਗ੍ਹਾ ਤੇ ਪਰਾਈ ਜੂਹ ਚ ਗਈਆਂ, ਪਰ ਉੱਥੇ ਕੂੰਜਾਂ ਨੂੰ ਰੱਖ ਲੈਣਾ ਅਸੰਭਵ ਹੈ, ਸਦਾ ਵਾਸਤੇ ਉੱਥੇ ਨਹੀਂ ਰਹਿ ਸਕਦੀਆਂ, ਆਪਣੇ ਦੇਸ਼ ਵੱਲ ਨੂੰ ਸਮਾਂ ਪਾ ਕੇ ਉੱਡ ਕੇ ਚਲੇ ਜਾਂਦੀਆਂ। ਇਸੇ ਤਰ੍ਹਾਂ ਵਿਣ ਗੁਰ ਮੁਕਤ ਨਾ ਹੋ ਬਈ ਫਿਰ ਆਈਏ ਜਾਈਏ, ਇਸੇ ਤਰ੍ਹਾਂ ਭਾਈ ਇਹ ਵੀ ਗੱਲ ਅਸੰਭਵ ਹੈ ਕਿ ਗੁਰੂ ਤੋਂ ਬਿਨਾਂ ਸਾਡਾ ਆਵਾਗਾਉਣ ਮੁੱਕ ਜਾਏਗਾ, ਭਾਵ ਨਹੀਂ ਮੁੱਕ ਸਕਦਾ। ਗੁਰੂ ਤੋਂ ਬਿਨਾਂ ਅਸੀਂ ਥਾਂ ਪਰ ਥਾਂ ਕਿਤੇ ਹੋਰ ਜਾ ਕੇ ਮੱਥੇ ਟੇਕ ਲਈਏ ਤੇ ਅਸੀਂ ਮੁਕਤ ਹੋ ਜਾਵਾਂਗੇ, ਇਹ ਬਾਤ ਅਸੰਭਵ ਹੈ। ਭਾਵ ਸੱਚੇ ਗੁਰੂ ਦੀ ਸ਼ਰਨ ਤੋਂ ਬਿਨਾਂ, ਪੂਰੇ ਗੁਰੂ ਦੇ ਚਰਨਾਂ ਵਿੱਚ ਆਉਣ ਤੋਂ ਬਿਨਾਂ ਜੰਮਣਾ ਮਰਨਾ ਆਉਣਾ ਜਾਣਾ 84 ਲੱਖ ਜੂਨਾਂ ਦਾ ਗੇੜਾ ਨਹੀਂ ਮੁੱਕ ਸਕਦਾ। ਜੇ ਕੋਈ ਆਖੇ ਨਾ ਮੈਂ ਗੁਰੂ ਕੋਲ ਆਵਾਂ ਹੀ ਨਾ, ਸਤਿਗੁਰ ਦੀ ਚਰਨ ਸ਼ਰਨ ਦਾ ਆਸਰਾ ਲਵਾਂ ਹੀ ਨਾ ਤਾਂ ਮੈਂ ਮੁਕਤ ਹੋ ਜਾਵਾਂਗਾ, ਇਹ ਅਸੰਭਵ ਬਾਤ ਹੈ। ਇਹ ਇੰਝ ਹੀ ਆ ਜਿਵੇਂ ਮੱਖੀਆਂ ਕਹਿਣ ਕਿ ਅਸੀਂ ਘਿਓ ਦੇ ਵਿੱਚ ਨਹਾ ਲਵਾਂਗੇ, ਕੋਈ ਆਖੇ ਅਸੀਂ ਇਹਨਾਂ ਭੰਬਟ ਪਤੰਗਿਆਂ ਨੂੰ ਰਾਤ ਸੰਭਾਲ ਕੇ ਰੱਖ ਲਵਾਂਗੇ, ਇਹ ਅਸੰਭਵ ਸੋਚ ਹੈ। ਬੇਅੰਤ ਐਸੀਆਂ ਦਲੀਲਾਂ ਭਾਈ ਗੁਰਦਾਸ ਜੀ ਦੇ ਰਹੇ ਹਨ। ਤੱਤ ਦੀ ਗੱਲ ਪਿਆਰਿਓ ਇਹ ਹੈ ਕਿ ਗੁਰੂ ਤੋਂ ਬਿਨਾਂ ਮੁਕਤ ਨਹੀਂ ਹੋਇਆ ਜਾ ਸਕਦਾ। ਸੰਸਾਰ ਭਾਵ ਸਾਗਰ ਤੋਂ ਤਰਨ ਦਾ ਵਸੀਲਾ ਗੁਰੂ ਦਾ ਪੱਲਾ ਪਕੜਨਾ ਹੈ, ਸਤਿਗੁਰੂ ਜੀ ਦੀ ਸ਼ਰਨ ਵਿੱਚ ਆਉਣਾ ਹੈ। ਗੁਰਮੁਖ ਸੌ ਕਰ ਦੋਸਤੀ, ਸਤਿਗੁਰ ਸੌ ਲਾਏ ਚਿੱਤ, ਜੰਮਣ ਮਰਨ ਕਾ ਮੂਲ ਕੱਟੀਐ ਤਾਂ ਸੁਖ ਹੋਵੀ ਨਿੱਤ। ਗੁਰਮੁਖ ਜਨਾਂ ਨਾਲ ਦੋਸਤੀ ਪਾ ਅਤੇ ਚਿੱਤ ਸਤਿਗੁਰੂ ਜੀ ਦੇ ਚਰਨਾਂ ਨਾਲ ਲਾ, ਜੰਮਣਾ ਮਰਨਾ ਵੀ ਮੁੱਕ ਜਾਏਗਾ, ਸਾਰੇ ਦੇ ਸਾਰੇ ਸੁੱਖ ਵੀ ਤੇਰੀ ਝੋਲੀ ਵਿੱਚ ਆ ਜਾਣਗੇ।